गुरु रूप प्यारी साध संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी एक अमोलक लिखत आत्मा दा संगीत लड़ी जोड़न लई पिछला भाग श्रवण करन दी कृपालता करनी जी। सो हुण पिछले भाग तो अगला भाग पढ़िया जा रहा है। अपने आप नू लालसा, क्रोध, लोभ अते सब निर्णय कर सकण दी समर्था अथवा हंकार तो मुक्त करो। हर उचित साधन जो तुसी वरत सकदे हो दी वरतों करके अपने आप नू मुक्त करो। जे तुहाडा मुख परमात्मा वल है ते तुहाडी दिशा ठीक है तां अंधेरे मार्ग विच बुरा ते भला तुहानू पो नहीं सकदे। तुहाडी निक्की होमै दे ताप संताप तुहानू उतेजित रखदे हन। इहो तुहाडे अंदर दा नरक है। हाँ जी, फिर दोहरा दईए। अपने आप नू लालसा, क्रोध, लोभ अते सब निर्णय कर सकण दी समर्था अथवा हंकार तो मुक्त करो। हर उचित साधन जो तुसी वरत सकदे हो दी वरतों करके अपने आप नू मुक्त करो। जे तुहाडा मुख परमात्मा वल है ते तुहाडी दिशा ठीक है तां अंधेरे मार्ग विच बुरा ते भला तुहानू पो नहीं सकदे। ਤੁਹਾਡੀ ਨਿੱਕੀ ਹੋਮੈ ਦੇ ਤਾਪ ਸੰਤਾਪ ਤੁਹਾਨੂੰ ਉਤੇਜਿਤ ਰੱਖਦੇ ਹਨ। ਇਹੋ ਤੁਹਾਡੇ ਅੰਦਰ ਦਾ ਨਰਕ ਹੈ। ਮਨੁੱਖ ਜੋ ਵਿਅਕਤੀ ਰੂਪ ਵਿੱਚ ਵਿਚਰਨਾ ਲੋਚਦਾ ਹੈ ਕੌੜਾ, ਕੁਸ਼ੈਲਾ ਅਤੇ ਵਿਹੋ ਭਰਿਆ ਹੋ ਜਾਂਦਾ ਹੈ। ਪ੍ਰਭੂ ਦੇ ਬੰਦਿਆਂ ਦੀ ਸੰਗਤ ਦੀ ਭਾਲ ਕਰੋ ਜੋ ਤੁਹਾਡੇ ਰੋਗੀ ਆਪੇ ਨੂੰ ਅਰੋਗ ਕਰ ਦੇਣਗੇ। ਹਾਂਜੀ, ਪ੍ਰਭੂ ਦੇ ਬੰਦਿਆਂ ਦੀ ਸੰਗਤ ਦੀ ਭਾਲ ਕਰੋ ਜੋ ਤੁਹਾਡੇ ਰੋਗੀ ਆਪੇ ਨੂੰ ਅਰੋਗ ਕਰ ਦੇਣਗੇ। ਇਸ ਸਤਸੰਗਤ ਦੀ ਅਨੰਦ ਮਗਨ ਹਜ਼ੂਰੀ ਵਿੱਚ ਜਾ ਕੇ ਤੁਹਾਡੇ ਵਿਅਕਤਿਤਵ ਦੀ ਹੋਂਦ ਦਾ ਨਿਪਟ ਭਰਮ ਅਤੇ ਅਹਿਸਾਸ ਦਾ ਜ਼ਹਿਰ ਆਪਣੇ ਆਪ ਨਸ਼ਟ ਹੋ ਜਾਵੇਗਾ। ਸਿੱਖੀ ਜੀਵਨ ਦਾ ਇਹ ਦ੍ਰਿਸ਼ਟਾਂਤ ਕਿ ਗੁਰੂ ਇੱਕ ਵੱਡੇ ਹੱਟ ਦਾ ਸੁਆਮੀ ਹੈ, ਜੀਵਨ ਦਾ ਪ੍ਰਤੀਕ ਮਾਤਰ ਹੈ। ਇਹ ਤਾਂ ਦਾਤਾਰ ਵਾਲਾ ਜੀਵਨ ਹੈ, ਇਹ ਤਾਂ ਉਸ ਦੇ ਦੁਆਰੇ ਉੱਤੇ ਉਡੀਕ ਕਰਨ ਵਾਲੀ ਗੱਲ ਹੈ, ਜਿਵੇਂ ਕਿ ਗੁਰੂ ਜੀ ਆਪ ਹੀ ਉਡੀਕ ਕਰਦੇ ਰਹਿੰਦੇ ਹਨ ਅਤੇ ਫਿਰ ਭੰਡਾਰੇ ਵਿੱਚੋਂ ਤੋਲ ਤੋਲ ਕੇ ਦਾਤਾ ਵੰਡਦੇ ਹਨ। ਇਸ ਗੱਲ ਦਾ ਅਹਿਸਾਸ ਤੱਕ ਨਹੀਂ ਕਰਦੇ ਕਿ ਉਹ ਦਾਤਾਂ ਵੰਡ ਰਹੇ ਹਨ। ਇਹ ਮਹਾਂ ਆਨੰਦ ਹੀ ਪਕੇਰੇ ਅਤੇ ਰਸਕ ਜੀਵਨ ਦਾ ਪ੍ਰਮਾਣ ਹੈ। ਸਿੱਖ ਵੀ ਗੁਰੂ ਸਾਹਿਬ ਦੀ ਨਿਆਈ ਮਹਾਂ ਆਨੰਦ ਵਿੱਚ ਆ ਕੇ ਆਪ ਮੁਹਾਰੇ ਇਹ ਕਹਿਣ ਲੱਗ ਪੈਂਦਾ ਹੈ, ਤੇਰਾ ਤੇਰਾ ਤੇਰਾ, ਤੂੰ ਹੀ ਤੂੰ ਹੀ ਤੂੰ ਹੀ। ਭੰਡਾਰੇ ਨੂੰ ਤੋਲਣ ਅਤੇ ਵੰਡਣ ਸਮੇਂ ਗੁਰੂ ਨਾਨਕ ਦੇਵ ਜੀ ਆਪੇ ਅਤੇ ਸੰਸਾਰ ਦੋਵੇਂ ਹੀ ਭੁੱਲ ਜਾਂਦੇ ਹਨ। ਸਭ ਕੁਝ ਤੇਰਾ ਤੇਰਾ ਤੇਰਾ, ਤੂੰ ਹੀ ਤੂੰ ਹੀ ਤੂੰ ਹੀ ਦੇ ਮਹਾਂਗਾਇਨ ਵਿੱਚ ਗੁੰਮ ਹੋ ਜਾਂਦਾ ਹੈ। ਮੈਂ ਦੀ ਭਾਵਨਾ ਤੂੰ ਹੀ ਵਿੱਚ ਅਭੇਦ ਹੋ ਜਾਂਦੀ ਹੈ ਅਤੇ ਸਭ ਤੇਰਾ 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 ਹੀ ਉਹ ਨਿਬੜਦਾ ਹੈ। ਇਹ ਹੈ ਗੁਰੂ ਨਾਨਕ, ਇਹ ਹੈ ਗੁਰੂ ਜੀ ਦੀ ਤੀਬਰ ਗਤੀਸ਼ੀਲ ਰੱਬ ਦਾ। ਉਹ ਪਰੇ ਵੇਖੋ ਗੁਰੂ ਜੀ ਦਾ ਸਰੂਪ, ਮੁਕਤੀ ਦਾਤਾ ਗੁਰੂ ਗੋਬਿੰਦ ਸਿੰਘ ਘੋੜੇ 'ਤੇ ਸਵਾਰ ਹਨ, ਹੱਥ ਵਿੱਚ ਕਿਰਪਾਨ ਹੈ ਅਤੇ ਜਿਸ ਤਰ੍ਹਾਂ ਉਹ ਆਪਣੇ ਜੀਵਨ ਵਿੱਚ ਮਹਾਂ ਆਨੰਦ ਵਿੱਚ ਵਿਚਰੇ, ਤਿਵੇਂ ਹੀ ਆਪ ਪਰਮ ਆਨੰਦ ਦੀ ਅਵਸਥਾ ਵਿੱਚ ਜੋਤੀ ਜੋਤ ਸਮਾ ਰਹੇ ਹਨ। ਗੁਰੂ ਰੂਪ ਦਸਵੇਂ ਜਾਮੇ ਵਿੱਚ ਆਪਣੇ ਕੇਵਲ ਪ੍ਰਭੂ ਪ੍ਰੀਤਮ ਦੇ ਭੰਡਾਰੇ ਨੂੰ ਹੀ ਨਹੀਂ ਵੰਡਿਆ, ਸਗੋਂ ਆਪਣੇ ਸਮਸਤ ਜੀਵਨ ਨੂੰ ਅਤੇ ਜੀਵਨ ਵਿੱਚ ਜੋ ਕੁਝ ਸਭ ਤੋਂ ਪਿਆਰਾ ਹੋ ਸਕਦਾ ਹੈ ਸਭ ਵੰਡ ਦਿੱਤਾ। ਇਹ ਵੀ ਉਸੇ ਤਰ੍ਹਾਂ ਦਾ ਇੱਕ ਦਾਤਾਰ ਕਰਮ ਸੀ ਜਿਸ ਨੂੰ ਪਹਿਲੇ ਗੁਰੂ ਜੀ ਨੇ ਆਰੰਭ ਕੀਤਾ ਸੀ। ਸਿੱਖ ਤਾਂ ਗੁਰੂ ਅਤੇ ਵਾਹਿਗੁਰੂ ਦੀ ਖਾਤਰ ਲੜਨ ਲਈ ਬਣਿਆ ਹੈ। ਉਹ ਇਸ ਪਾਵਨ ਆਦਰਸ਼ ਦੀ ਪੂਰਤੀ ਲਈ ਸਦਾ ਤਤਪਰ ਰਹਿੰਦਾ ਹੈ। ਭਾਵੇਂ ਆਪਣੇ ਨਿੱਤ ਦੇ ਸਾਧਾਰਨ ਜੀਵਨ ਵਿੱਚ ਉਹ ਉਪਰੋਕਤ ਉਦੇਸ਼ ਲਈ ਪ੍ਰਗੀਤਕ ਰੂਪ ਵਿੱਚ ਸਵੈ ਤਿਆਗ ਕਰੇ ਜਾਂ ਵੀਰ ਭਾਵੀ ਚੜ੍ਹਦੀ ਕਲਾ ਵਿੱਚ ਗੁਰੂ ਲਈ ਯੁੱਧ ਕਰਦਾ ਹੋਇਆ ਆਤਮ ਬਲੀਦਾਨ ਕਰ ਦੇਵੇ। ਇਹਨਾਂ ਦੋਹਾਂ ਹਾਲਤਾਂ ਵਿੱਚ ਅਰਥਾਤ ਅਮਨ ਅਤੇ ਯੁੱਧ ਦੇ ਸਮੇਂ ਉਹ ਤੇਰਾ 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 ਅਰਥਾਤ ਮੈਂ ਤੇਰਾ ਹਾਂ ਦਾ ਗਾਇਨ ਕਰਦਾ ਰਹਿੰਦਾ ਹੈ। ਉਹ ਤਾਂ ਗੁਰੂ ਵਿੱਚ ਲਿਵਲੀਨ ਹੁੰਦਾ ਹੈ। ਜਦੋਂ ਕੋਈ ਅਜਿਹੇ ਅਨੰਤ ਪ੍ਰੇਮ ਦੀ ਪਰਮ ਸੁੰਦਰਤਾ ਨਾਲ ਅਭੇਦ ਹੋ ਜਾਂਦਾ ਹੈ ਤਾਂ ਸਾਰੇ ਕਰਮ ਹੀ ਆਤਮ ਬਲੀਦਾਨ ਹੁੰਦੇ ਹਨ, ਅਰਥਾਤ ਉਹ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਆਪਣੇ ਆਪ ਨੂੰ ਭੇਟ ਕਰ ਦਿੰਦਾ ਹੈ। ਇਹ ਤਾਂ ਸਰਵਉੱਚ ਪ੍ਰਭੂ ਲਈ ਕੀਤਾ ਗਿਆ ਨਿਰੰਤਰ ਅਤੇ ਸੰਪੂਰਨ ਬਲੀਦਾਨ ਹੁੰਦਾ ਹੈ। ਅਜਿਹੇ ਕਰਮ ਪਾਵਨ ਪੁਨੀਤ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਦੇ ਤੇਰਾ ਤੇਰਾ ਹੇ ਪ੍ਰਭੂ ਜੀ ਮੈਂ ਤੇਰਾ ਹਾਂ ਦੇ ਮਹਾਂ ਸੰਗੀਤ ਭੰਡਾਰੇ ਨੂੰ ਤੋਲਣਾ ਅਤੇ ਵੰਡਣਾ ਜਾਂ ਯੁੱਧ ਵਿੱਚ ਜੂਝਣਾ ਅਤੇ ਮਰਨਾ ਇੱਕ ਸਮਾਨ ਹੈ। ਸਿੱਖ ਦਾ ਕੋਈ ਕਰਮ ਵੀ ਨਿੱਜੀ ਸਵਾਰਥ ਦੀ ਪੂਰਤੀ ਲਈ ਨਹੀਂ ਕੀਤਾ ਜਾਂਦਾ। ਕਿਉਂ? ਜੋ ਸਿੱਖ ਤਾਂ ਗੁਰੂ ਦੇ ਮਹਾਂ ਸੰਗੀਤ ਦਾ ਵਾਹਨ ਹੁੰਦਾ ਹੈ। ਅਗਿਆਤ ਹੀ ਉਹ ਗੁਰੂ ਜੀ ਦੇ ਤੇਰਾ ਤੇਰਾ ਦੇ ਮਹਾਂ ਸੰਗੀਤ ਵਿੱਚ ਰਤਾ ਰਹਿੰਦਾ ਹੈ। ਭੌਤਿਕ ਸਤਾ ਤੋਂ ਉੱਪਰ ਉੱਠਣ ਲਈ ਇੱਕੋ ਇੱਕ ਰਾਹ ਸਰੀਰਕ ਰੂਪ ਦੀ ਦਸਾਂ ਨੋਹਾਂ ਦੀ ਕੀਤੀ ਗਈ ਕਿਰਤੀ ਹੋ ਸਕਦਾ ਹੈ। ਮਨੁੱਖੀ ਅੰਗਾਂ ਦੁਆਰਾ ਕੀਤੀ ਗਈ ਕਿਰਤ ਹੀ ਸੱਚਾ ਗਿਆਨ ਹੋ ਸਕਦਾ ਹੈ। ਇਸ ਗਿਆਨ ਦੀ ਪ੍ਰਾਪਤੀ ਕਿਰਤ ਦੁਆਰਾ ਹੁੰਦੀ ਹੈ। ਕਿਰਤ ਹੀ ਪੂਜਾ ਹੈ। ਸਰੀਰਕ ਸੱਤਾ ਤੋਂ ਉੱਪਰ ਉੱਠਣ ਤੋਂ ਭਾਵ ਆਰਾਮ, ਨਿੰਦਰਾ, ਮਸਤੀ, ਅਧਿਆਤਮਕ ਅਨੰਤਤਾ ਦੇ ਪਰਮ ਆਨੰਦ ਦੀ ਅਵਸਥਾ ਤੱਕ ਪੁੱਜਣਾ ਹੈ। ਇਸ ਦੀ ਪ੍ਰਾਪਤ ਕੇਵਲ ਲਗਾਤਾਰ ਕੀਤੇ ਗਏ ਪਰਿਸ਼ਰਮ ਦੁਆਰਾ ਹੀ ਹੋ ਸਕਦੀ ਹੈ। ਇਸ ਉਦੇਸ਼ ਦੀ ਪੂਰਤੀ ਲਈ ਪਸ਼ੂ, ਪੰਛੀ, ਮਨੁੱਖ, ਬਨਸਪਤੀ ਆਦਿ ਸਭ ਕਿਰਤ ਦੀ ਘਾਲ ਵਿੱਚ ਲੱਗੇ ਰਹਿੰਦੇ ਹਨ। ਗੁਰੂ ਜੀ ਹਰ ਕਿਸਮ ਦੀ ਕਿਰਤ ਦੀ ਪ੍ਰਸ਼ੰਸਾ ਕਰਦੇ ਹਨ। ਆਪ ਸੁਸਤੀ ਅਤੇ ਆਲਸ ਨੂੰ ਨਿੰਦਦੇ ਹਨ। ਸਰੀਰ ਦਾ ਆਲਸ ਵੀ ਹੋ ਸਕਦਾ ਹੈ ਅਤੇ ਮਾਨਸਿਕ ਰੂਪ ਦਾ ਆਲਸ ਵੀ ਹੋ ਸਕਦਾ ਹੈ, ਜੋ ਕੇਵਲ ਸੰਕਲਪਾਂ ਵਿਕਲਪਾਂ ਦੀ ਖੇਡ ਤੱਕ ਹੀ ਸੀਮਤ ਰਹਿੰਦਾ ਹੈ। ਇਹ ਦੋਵੇਂ ਹੀ ਸ਼ੁੱਧ ਰੂਪ ਦੇ ਸੱਚੇ ਅਧਿਆਤਮਕ ਕਰਮ ਨਹੀਂ ਹਨ। ਕੰਮ ਦੁਆਰਾ ਸੇਵਾ ਕਰਨਾ ਹੀ ਸਰਵਉੱਚ ਵਿਚਾਰ ਹੈ। ਇਹ ਵਿਚਾਰ ਦਾ ਨਿੱਜੀਕਰਨ ਆਉਂਦਾ ਹੈ। ਨਿਰਾ ਵਿਚਾਰ ਕਰਨਾ ਅਨਿੱਜੀ ਰੂਪ ਦੀ ਪ੍ਰਕਿਰਿਆ ਹੈ। ਕੇਵਲ ਕਿਰਤ ਹੀ ਮਨੁੱਖ ਅਤੇ ਪ੍ਰਭੂ ਦੋਹਾਂ ਦੀ ਸੇਵਾ ਹੈ। ਕਿਰਤ ਵਿੱਚ ਕੇਵਲ ਕਿਰਤ ਹੀ ਸੱਚਾ ਗਿਆਨ ਹੈ। ਜਿਹੜਾ ਆਨੰਦ ਸਾਨੂੰ ਕਿਰਤ ਵਿੱਚੋਂ ਪ੍ਰਾਪਤ ਨਹੀਂ ਹੁੰਦਾ ਉਹ ਨਿਰਾ ਭਰਮ ਹੈ। ਕਿਰਤ ਦੁਆਰਾ ਮੁੜਕਾ ਡੋਲਣਾ ਹੀ ਸੱਚੀ ਪ੍ਰਾਰਥਨਾ ਹੈ। ਨਿਰਾ ਘੰਟੀਆਂ ਖੜਕਾਉਣਾ ਅਤੇ ਮਾਲਾ ਫੇਰਨਾ ਅੰਤਰੀਵ ਸੱਚ ਦਾ ਮਖੌਲ ਉਡਾਉਣਾ ਹੈ। ਸੁੰਦਰਤਾ ਦਾ ਪ੍ਰਤੱਖਣ ਅਤੇ ਇਸ ਵੱਲ ਅਰੋਕ ਭਾਵਕ ਵੇਗ ਵਿੱਚ ਆਪ ਮੁਹਾਰੇ ਆਕਰਸ਼ਿਤ ਹੋ ਜਾਣਾ ਹੀ ਸੁੰਦਰਤਾ ਦੇ ਅਨੁਭਵ ਨੂੰ ਪ੍ਰਾਪਤ ਕਰਨਾ ਹੈ। ਇਹ ਸੁੰਦਰਤਾ ਦਾ ਅਨੁਭਵ ਉਤਨਾ ਬੌਧਿਕ ਅਤੇ ਨੈਤਿਕ ਨਹੀਂ ਹੁੰਦਾ ਜਿਤਨਾ ਕਿ ਆਤਮਕ ਅਨੁਭਵ ਨੂੰ ਜਗਾਉਣ ਵਾਲਾ ਹੁੰਦਾ ਹੈ। ਇਹ ਸੁੰਦਰਤਾ ਦਾ ਅਨੁਭਵ ਹੀ ਸੱਚ ਅਤੇ ਗਿਆਨ ਹੈ। ਸੁੰਦਰਤਾ ਤਾਂ ਆਤਮ ਬਲੀਦਾਨ ਦਾ ਹੀ ਸੰਗੀਤ ਹੈ। ਇਹੋ ਹੀ ਮਨੁੱਖੀ ਸਰੀਰ ਵਿੱਚ ਪ੍ਰਫੁੱਲਤ ਹੁੰਦਾ ਹੈ। ਇਹ ਇੱਕ ਤਰ੍ਹਾਂ ਦਾ ਅਜਿਹਾ ਵਿਸਮਾਦੀ ਅਨੁਭਵ ਹੁੰਦਾ ਹੈ ਜਦੋਂ ਮਨੁੱਖ ਦੀ ਰੱਤ ਅਤੇ ਹੱਡੀਆਂ ਆਪਣੇ ਇਸ਼ਟ ਨਾਲ ਇਕਸੁਰ ਹੋ ਕੇ ਅਥਵਾ ਉਸ ਵਿੱਚ ਲੀਨ ਹੋ ਕੇ ਤੇਰਾ ਤੇਰਾ ਅਰਥਾਤ ਮੈਂ ਤੇਰਾ ਹਾਂ ਦਾ ਗੀਤ ਗਾਉਂਦੀਆਂ ਹਨ। ਗੁਰੂ ਜੀ ਦੇ ਤੇਰਾ ਤੇਰਾ ਦੇ ਬੋਲ ਤਾਂ ਅਨੰਤ ਦੀ ਸੰਗੀਤਕ ਧੁਨੀ ਹਨ। ਇਹ ਤਾਂ ਖੁਸ਼ੀ ਖੁਸ਼ੀ ਕੀਤੇ ਗਏ ਸਮਰਪਣ ਦੀ ਕੂਕ ਹੈ। ਇਹ ਆਪ ਮੁਹਾਰਾ ਅਤੇ ਭਰਪੂਰ ਰੂਪ ਦਾ ਆਤਮ ਬਲੀਦਾਨ ਹੀ ਤਾਂ ਆਤਮਕ ਜੀਵਨ ਹੁੰਦਾ ਹੈ। ਇਹ ਤਾਂ ਉਸ ਪ੍ਰਭੂ ਪ੍ਰੀਤਮ ਦੀ ਖਾਤਰ ਪ੍ਰਗਟਾਇਆ ਗਿਆ ਪ੍ਰੇਮ ਭਾਵ ਹੈ। ਇਹ ਜੀਵਨ ਨੂੰ ਸ਼ਬਦ ਅਤੇ ਨਾਮ ਦੁਆਰਾ ਮਿੱਠੜਾ ਬਣਾ ਦਿੰਦਾ ਹੈ। ਹਾਂਜੀ, ਇਹ ਜੀਵਨ ਨੂੰ ਸ਼ਬਦ ਅਤੇ ਨਾਮ ਦੁਆਰਾ ਮਿੱਠੜਾ ਬਣਾ ਦਿੰਦਾ ਹੈ। ਗੁਰੂ ਜੀ ਇਸ ਨੂੰ ਅਰੋਕ, ਆਪ ਮੁਹਾਰੇ, ਅਣਸਿੱਖੇ ਅਤੇ ਅਣਸਿਧਾਏ, ਸਿੱਧੇ ਸਾਦੇ ਸੁੰਦਰਤਾ ਦੇ ਉਸ ਪ੍ਰੇਮ ਦੀ ਸੰਗਿਆ ਦਿੰਦੇ ਹਨ ਜੋ ਉਸ ਪ੍ਰਭੂ ਪ੍ਰੀਤਮ ਦੇ ਨਾਮ ਨੂੰ ਜਪਣ ਦੁਆਰਾ ਦ੍ਰਿਸ਼ਟੀਗੋਚਰ ਹੁੰਦੀ ਹੈ। ਇਹ ਸੁੰਦਰਤਾ ਤਾਂ ਉਸ ਪ੍ਰਭੂ ਪ੍ਰੀਤਮ ਦੇ ਨਾਮ ਵਿੱਚ ਹੀ ਮੌਜੂਦ ਹੈ। ਅੰਤਰਮੁਖੀ ਜਾਂ ਆਤਮਗਤ ਰੂਪ ਵਿੱਚ ਆਪਣੇ ਅੰਦਰ ਜਿਹੜਾ ਆਨੰਦ ਅਤੇ ਸੰਵੇਦਨਾ ਅਸੀਂ ਅਨੁਭਵ ਕਰਦੇ ਹਾਂ ਉਹੀ ਸੱਚਾ ਗਿਆਨ ਹੁੰਦਾ ਹੈ। ਸੱਚੀ ਸੁਤੰਤਰਤਾ ਅਤੇ ਸੱਚਾ ਪ੍ਰੇਮ ਇੱਕੋ ਹੀ ਗੱਲ ਹੈ। ਇਹ ਤਾਂ ਉਸ ਪ੍ਰਭੂ ਪ੍ਰੀਤਮ ਦਾ ਸਿਮਰਨ ਜਾਂ ਯਾਦ ਆਉਂਦੀ ਹੈ। ਇਹ ਤਾਂ ਪ੍ਰੇਰਨਾ ਭਰਪੂਰ ਆਵੇਸ਼ਗਤ ਉਚੇਰਾ ਆਤਮਕ ਅਨੁਭਵ ਹੁੰਦਾ ਹੈ ਜਿਸ ਨੂੰ ਗੁਰੂ ਜੀ ਚੌਥਾ ਪਦ ਆਖਦੇ ਹਨ। ਇਹ ਉਹਨਾਂ ਵਿਅਕਤੀਆਂ ਨੂੰ ਹੀ ਪ੍ਰਾਪਤ ਹੁੰਦਾ ਹੈ ਜੋ ਉਚੇਰਾ ਉੱਠ ਕੇ ਅਦ੍ਰਿਸ਼ਟ ਰੂਹਾਨੀ ਸੰਸਾਰ ਨਾਲ ਸਾਂਝ ਪਾ ਲੈਂਦੇ ਹਨ। ਇਸ ਜਗਤ ਤੋਂ ਪਰੇ ਵੀ ਅਣਗਿਣਤ ਲੋਕ ਹਨ, ਅਨੰਤ ਆਤਮਾਵਾਂ ਅਤੇ ਪਵਿੱਤਰ ਆਤਮਾਵਾਂ ਮੌਜੂਦ ਹਨ। ਫਿਰ ਸੰਤ ਪੁਰਸ਼ ਸਿੱਧ ਸਾਧ ਮਨੁੱਖਾਂ ਦੇ ਰੱਖਿਅਕ ਹਨ, ਇਸੇ ਤਰ੍ਹਾਂ ਬਹੁਤ ਸਾਰੇ ਦੇਵਤੇ ਅਤੇ ਫਰਿਸ਼ਤੇ ਹਨ। ਜਿਵੇਂ ਕਿ ਸਾਡੇ ਲੋਕ ਵਿੱਚ ਮਨੁੱਖਾਂ ਜਾਨਵਰਾਂ ਅਤੇ ਬਿਰਛਾਂ ਦੀਆਂ ਅਨੇਕਾਂ ਜਾਤੀਆਂ ਅਤੇ ਨਸਲਾਂ ਹਨ, ਉਸ ਲੋਕ ਦੀਆਂ ਆਤਮਾਵਾਂ ਨਾਲ ਸਾਂਝ ਪਾਉਣ ਲਈ ਗੁਰੂ ਨਾਨਕ ਨੂੰ ਯਾਦ ਕਰਨਾ ਪਵੇਗਾ ਅਤੇ ਸਾਨੂੰ ਗੁਰੂ ਨਾਨਕ ਜੀ ਦੇ ਦੱਸੇ ਮਾਰਗ ਅਨੁਸਾਰ ਨਾਮ ਸਿਮਰਨ ਦਾ ਅਭਿਆਸ ਕਰਨਾ ਹੋਵੇਗਾ। ਇਹ ਗੁਰੂ ਜੀ ਦਾ ਵਿਅਕਤਿਤਵ ਹੀ ਆਉਂਦਾ ਹੈ ਜੋ ਸਾਨੂੰ ਨੀਵੇਂ ਅਦ੍ਰਿਸ਼ਟ ਮੰਡਲਾਂ ਦੇ ਦੁੱਖਾਂ ਕਸ਼ਟਾਂ ਤੋਂ ਬਚਾਉਂਦਾ ਹੈ ਅਤੇ ਪਰਾਂ ਮੰਡਲਾਂ ਦੇ ਅੰਧਿਆਰੇ ਥਾਵਾਂ ਦੀ ਇਕੱਲ ਵਿੱਚ ਸਾਡੀ ਰੱਖਿਆ ਕਰਦਾ ਹੈ। ਹਾਂਜੀ, ਫਿਰ ਦੁਹਰਾ ਦੇਈਏ ਕਿ ਅੰਤਰਮੁਖੀ ਜਾਂ ਆਤਮਗਤ ਰੂਪ ਵਿੱਚ ਆਪਣੇ ਅੰਦਰ ਜਿਹੜਾ ਆਨੰਦ ਅਤੇ ਸੰਵੇਦਨਾ ਅਸੀਂ ਅਨੁਭਵ ਕਰਦੇ ਹਾਂ ਉਹੀ ਸੱਚਾ ਗਿਆਨ ਹੁੰਦਾ ਹੈ। ਸੱਚੀ ਸੁਤੰਤਰਤਾ ਅਤੇ ਸੱਚਾ ਪ੍ਰੇਮ ਇੱਕੋ ਹੀ ਗੱਲ ਹੈ। ਇਹ ਤਾਂ ਉਸ ਪ੍ਰਭੂ ਪ੍ਰੀਤਮ ਦਾ ਸਿਮਰਨ ਜਾਂ ਯਾਦ ਆਉਂਦੀ ਹੈ। ਇਹ ਤਾਂ ਪ੍ਰੇਰਨਾ ਭਰਪੂਰ ਆਵੇਸ਼ਗਤ ਉਚੇਰਾ ਆਤਮਕ ਅਨੁਭਵ ਹੁੰਦਾ ਹੈ ਜਿਸ ਨੂੰ ਗੁਰੂ ਜੀ ਚੌਥਾ ਪਦ ਆਖਦੇ ਹਨ। ਇਹ ਉਹਨਾਂ ਵਿਅਕਤੀਆਂ ਨੂੰ ਹੀ ਪ੍ਰਾਪਤ ਹੁੰਦਾ ਹੈ ਜੋ ਉਚੇਰਾ ਉੱਠ ਕੇ ਅਦ੍ਰਿਸ਼ਟ ਰੂਹਾਨੀ ਸੰਸਾਰ ਨਾਲ ਸਾਂਝ ਪਾ ਲੈਂਦੇ ਹਨ। ਇਸ ਜਗਤ ਤੋਂ ਪਰੇ ਵੀ ਅਣਗਿਣਤ ਲੋਕ ਹਨ, ਅਨੰਤ ਆਤਮਾਵਾਂ ਅਤੇ ਪਵਿੱਤਰ ਆਤਮਾਵਾਂ ਮੌਜੂਦ ਹਨ। ਫਿਰ ਸੰਤ ਪੁਰਸ਼ ਸਿੱਧ ਸਾਧ ਮਨੁੱਖਾਂ ਦੇ ਰੱਖਿਅਕ ਹਨ, ਇਸੇ ਤਰ੍ਹਾਂ ਬਹੁਤ ਸਾਰੇ ਦੇਵਤੇ ਅਤੇ ਫਰਿਸ਼ਤੇ ਹਨ। ਜਿਵੇਂ ਕਿ ਸਾਡੇ ਲੋਕ ਵਿੱਚ ਮਨੁੱਖਾਂ ਜਾਨਵਰਾਂ ਅਤੇ ਬਿਰਛਾਂ ਦੀਆਂ ਅਨੇਕਾਂ ਜਾਤੀਆਂ ਅਤੇ ਨਸਲਾਂ ਹਨ, ਉਸ ਲੋਕ ਦੀਆਂ ਆਤਮਾਵਾਂ ਨਾਲ ਸਾਂਝ ਪਾਉਣ ਲਈ ਗੁਰੂ ਨਾਨਕ ਨੂੰ ਯਾਦ ਕਰਨਾ ਪਵੇਗਾ ਅਤੇ ਸਾਨੂੰ ਗੁਰੂ ਨਾਨਕ ਜੀ ਦੇ ਦੱਸੇ ਮਾਰਗ ਅਨੁਸਾਰ ਨਾਮ ਸਿਮਰਨ ਦਾ ਅਭਿਆਸ ਕਰਨਾ ਹੋਵੇਗਾ। ਇਹ ਗੁਰੂ ਜੀ ਦਾ ਵਿਅਕਤਿਤਵ ਹੀ ਹੁੰਦਾ ਹੈ ਜੋ ਸਾਨੂੰ ਨੀਵੇਂ ਅਦ੍ਰਿਸ਼ਟ ਮੰਡਲ ਦੇ ਦੁੱਖਾਂ ਕਸ਼ਟਾਂ ਤੋਂ ਬਚਾਉਂਦਾ ਹੈ ਅਤੇ ਪਰਾਂ ਮੰਡਲਾਂ ਦੇ ਅੰਧਿਆਰੇ ਥਾਵਾਂ ਦੀ ਇਕੱਲ ਵਿੱਚ ਸਾਡੀ ਰੱਖਿਆ ਕਰਦਾ ਹੈ। ਗੁਰੂ ਜੀ ਦਾ ਕਥਨ ਹੈ, ਇਹਨਾਂ ਪਰਾਂ ਮੰਡਲਾਂ ਵਿੱਚ ਜਿੱਥੇ ਪ੍ਰਾਣੀ ਦੇ ਸਿਰ ਉੱਪਰ ਅੱਤ ਦੀ ਤਪਸ਼ ਅਤੇ ਕਹਿਰਾਂ ਦੀ ਗਰਮੀ ਹੁੰਦੀ ਹੈ ਜੋ ਮਹਾਂਭਿਆਨਕ ਦੁੱਖ ਅਤੇ ਕਸ਼ਟ ਦੇਣ ਵਾਲੀ ਹੈ, ਉੱਥੇ ਨਾਮ ਪ੍ਰਾਣੀ ਦੇ ਸਿਰ ਉੱਪਰ ਠੰਡੀ ਛਾਂ ਕਰ ਦਿੰਦਾ ਹੈ। ਨਾਮ ਹੀ ਮ੍ਰਿਤੂ ਤੋਂ ਪਰੇ ਦੇ ਮਾਰਗ ਵਿੱਚ ਮਨੁੱਖ ਦਾ ਸਹਾਈ ਆਉਂਦਾ ਹੈ। ਹਾਂਜੀ, ਗੁਰੂ ਜੀ ਦਾ ਕਥਨ ਹੈ, ਇਹਨਾਂ ਪਰਾਂ ਮੰਡਲਾਂ ਵਿੱਚ ਜਿੱਥੇ ਪ੍ਰਾਣੀ ਦੇ ਸਿਰ ਉੱਪਰ ਅੱਤ ਦੀ ਤਪਸ਼ ਅਤੇ ਕਹਿਰਾਂ ਦੀ ਗਰਮੀ ਹੁੰਦੀ ਹੈ ਜੋ ਮਹਾਂਭਿਆਨਕ ਦੁੱਖ ਅਤੇ ਕਸ਼ਟ ਦੇਣ ਵਾਲੀ ਹੈ, ਉੱਥੇ ਨਾਮ ਪ੍ਰਾਣੀ ਦੇ ਸਿਰ ਉੱਪਰ ਠੰਡੀ ਛਾਂ ਕਰ ਦਿੰਦਾ ਹੈ। ਨਾਮ ਹੀ ਮ੍ਰਿਤੂ ਤੋਂ ਪਰੇ ਦੇ ਮਾਰਗ ਵਿੱਚ ਮਨੁੱਖ ਦਾ ਸਹਾਈ ਹੁੰਦਾ ਹੈ। ਸੋ ਨਾਮ ਹੀ ਸਰਵਉੱਚ ਆਤਮਕ ਸੰਸਕ੍ਰਿਤੀ ਅਤੇ ਸ੍ਰਿਸ਼ਟਾਚਾਰ ਹੈ। ਨਾਮ ਹੀ ਸਰਵਉੱਚ ਪ੍ਰੇਮ ਹੈ। ਪਰਲੋਕ ਦੇ ਉੱਚਤਮ ਅਧਿਆਤਮਕ ਮੰਡਲਾਂ ਵਿੱਚ ਪ੍ਰਭੂ ਦੇ ਪਿਆਰਿਆਂ ਦਾ ਨਿਵਾਸ ਹੈ ਜੋ ਨਿਰੰਤਰ ਪ੍ਰਭੂ ਪ੍ਰੀਤਮ ਦਾ ਨਾਮ ਜਪ ਰਹੇ ਹਨ। ਇਹ ਭਗਤ ਜੋਤ ਮਹਾਂਬਲ ਸੂਰ ਹੁੰਦੇ ਹਨ ਅਤੇ ਉਹ ਆਪਣੀ ਆਤਮਕ ਸ਼ਕਤੀ ਦੁਆਰਾ, ਜਿਸ ਦਾ ਉਹਨਾਂ ਕੋਲ ਅਖੁੱਟ ਭੰਡਾਰ ਮੌਜੂਦ ਹੁੰਦਾ ਹੈ, ਮਨੁੱਖਾਂ ਦੀ ਰੱਖਿਆ ਕਰਦੇ ਹਨ। ਉਹਨਾਂ ਦੀ ਸ਼ਕਤੀ ਮਹਾਂਸਾਗਰਾਂ ਤੋਂ ਵੀ ਵਧੇਰੇ ਹੈ ਅਤੇ ਉਹ ਕਿਰਪਾਲੂ, ਦਿਆਲੂ, ਕਰੁਣਾ ਭਰਪੂਰ ਅਤੇ ਸਹਿਣਸ਼ੀਲ ਸਦਾਚਾਰੀ ਹੁੰਦੇ ਹਨ। ਭਾਵੇਂ ਅਖਰੀ ਰੂਪ ਵਿੱਚ ਨਾਮ ਅੱਖਰਾਂ ਦਾ ਜੋੜ ਮਾਤਰ ਅਥਵਾ ਸ਼ਬਦ ਹੈ, ਪਰ ਇਹ ਸਾਡਾ ਸਭ ਦਾ ਆਧਾਰ ਹੈ। ਇਸੇ ਨਾਮ ਦੇ ਆਸਰੇ ਹੀ ਅਸੀਂ ਇਸ ਲੋਕ ਅਤੇ ਪਰਲੋਕ ਵਿੱਚ ਜੀਵਦੇ ਹਾਂ। ਦੋਹਾਂ ਲੋਕਾਂ ਵਿੱਚ ਹੀ ਸਾਡਾ ਜੀਵਨ ਤੇ ਸਾਡਾ ਇਤਿਹਾਸ ਇਹਨਾਂ ਵਿਭਿੰਨ ਨਾਵਾਂ ਦੁਆਰਾ ਹੀ ਮਿੱਠੜਾ ਹੋ ਗਿਆ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲੇਖ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।